ਸਤਨਾਮ ਸ੍ਰੀ ਵਾਹਿਗੁਰੂ ਜੀਓ, ਸੂਹੀ ਕਬੀਰ ਜੀਓ, ਲਲਿਤ ਥਾਕੇ ਨੈਣ ਸਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥਾਕ ਸੁਮਾਇਆ, ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ, ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ ਰਹਾਉ, ਥਾਕੇ ਨੈਣ ਸਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਆਪ ਸੰਗਤਾਂ ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਇਸ ਵੇਲੇ ਕਥਾ ਸੂਹੀ ਰਾਗ ਦੀ ਭਗਤ ਬਾਣੀ ਵਿੱਚ ਹੈ। ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਹੋਏ ਹਨ। ਉਹਨਾਂ ਦੀ ਪਵਿੱਤਰ ਬਾਣੀ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਰੰਭ ਹੋ ਰਹੀ ਹੈ, ਇਹ ਸੂਹੀ ਕਬੀਰ ਜੀਓ ਲਲਿਤ, ਸੂਹੀ ਤੇ ਲਲਿਤ ਇਹ ਦੋ ਰਾਗਣੀਆਂ ਦੇ ਵਿੱਚ ਸਾਂਝੀ ਬਾਣੀ ਭਗਤ ਕਬੀਰ ਜੀ ਉਚਾਰਨ ਕਰ ਰਹੇ ਹਨ, ਜਾਂ ਸੂਹੀ ਰਾਗ ਦੀ ਲਲਿਤ ਇੱਕ ਜਾਤੀ ਹੈ, ਉਹਦੇ ਵਿੱਚ ਭਗਤ ਕਬੀਰ ਜੀ ਇਹ ਅੱਗੇ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਭਗਤ ਕਬੀਰ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਇਸ ਪਰਮਾਦੀ ਮਨੁੱਖ ਨੂੰ ਸਮਝਾਇਆ ਹੈ। ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ, ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ ਰਹਾਉ। ਬਾਵਰੇ ਕਹਿੰਦੇ ਨੇ ਪਾਗਲ ਨੂੰ, ਕੰਵਲੇ ਨੂੰ, ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ, ਐ ਕੰਵਲਿਆ ਐ ਪਾਗਲਾ, ਤੂੰ ਅਸਲੀ ਗਿਆਨ ਦੇ ਵਿਚਾਰ ਨੂੰ ਪ੍ਰਾਪਤ ਹੀ ਨਹੀਂ ਕੀਤਾ, ਬਿਰਥਾ ਜਨਮ ਗਵਾਇਆ, ਤੂੰ ਆਪਣਾ ਹੀਰੇ ਵਰਗਾ ਅਮੋਲਕ ਜਨਮ ਐਵੇਂ ਬਿਆਰਥ ਭੰਗ ਦੇ ਪਾੜੇ ਗਵਾ ਲਿਆ ਹੈ। ਇਹਦਾ ਮਤਲਬ ਇਹ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿੱਥੇ ਹੋਰ ਸ੍ਰਿਸ਼ਟੀ ਪੈਦਾ ਕੀਤੀ ਹੈ, ਉੱਥੇ 84 ਲੱਖ ਜੂਨਾਂ ਦਾ ਸਰਦਾਰ ਇਸ ਮਨੁੱਖ ਨੂੰ ਬਣਾਇਆ ਹੈ। ਅਵਰ ਜੌਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਤੇ ਪਰ ਇਸ ਮਨੁੱਖ ਦੀ ਵਿਸ਼ੇਸ਼ਤਾ ਗਿਆਨ ਦੀ ਵਿਚਾਰ ਨਾਲ ਹੀ ਹੈ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਨਿੰਦਰਾ ਭੋਜਨ ਭੋਗ ਪੈ, ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਕਤਾ, ਗਿਆਨ ਬਿਨਾ ਪਸ ਜਾਨ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਸ ਮਨੁੱਖ ਨੂੰ ਇੱਕ ਵਿਸ਼ੇਸ਼ ਗਿਆਨ ਹੀ ਬਖਸ਼ਿਸ਼ ਕੀਤਾ ਹੈ, ਜਿਹਦੇ ਸਿਰ ਉੱਤੇ ਇਹ ਸਾਰਿਆਂ ਦਾ ਸਰਦਾਰ ਹੈ, ਸਾਰਿਆਂ ਉੱਤੇ ਹਕੂਮਤ ਕਰ ਰਿਹਾ ਹੈ। ਜੇ ਮਨੁੱਖ ਗਿਆਨ ਤੋਂ ਕੰਮ ਨਹੀਂ ਲੈਂਦਾ, ਫਿਰ ਤੇ ਪਸ਼ੂ ਸਮਾਨ ਹੀ ਹੈ। ਇਸੇ ਲਈ ਭਗਤ ਜੀ ਆਖਦੇ ਹਨ, ਬਾਵਰੇ ਤੇ ਗਿਆਨ ਵਿਚਾਰ ਨਾ ਪਾਇਆ। ਉਹ ਕਮਲਿਆ, ਤੂੰ ਅਸਲੀ ਗਿਆਨ ਦੀ ਵਿਚਾਰ ਨੂੰ ਪ੍ਰਾਪਤ ਹੀ ਨਹੀਂ ਕੀਤਾ, ਤੂੰ ਆਪਣਾ ਅਮੋਲਕ ਮਨੁੱਖਾ ਜਨਮ ਐਵੇਂ ਭੰਗ ਦੇ ਪਾੜੇ ਗਵਾਲਿਆ ਹੈ। ਜਦੋਂ ਬਿਰਧ ਅਵਸਥਾ ਹੋ ਜਾਂਦੀ ਹੈ ਉਸ ਵੇਲੇ ਸਾਰੇ ਇੰਦਰੀਏ ਵੀ ਥੱਕ ਜਾਂਦੇ ਨੇ। ਅਖੀਰ ਤੇ ਮਨੁੱਖ ਦੀ ਸੁਰਤ ਉਹ ਵੀ ਟਿਕਾਣੇ ਨਹੀਂ ਰਹਿੰਦੀ, ਪਰ ਮਾਇਆ ਦਾ ਮੋਹ, ਮਾਇਆ ਦੀ ਤ੍ਰਿਸ਼ਨਾ ਇਹ ਨਹੀਂ ਕਮਜ਼ੋਰ ਹੁੰਦੀ। ਜਿਵੇਂ ਜਿਵੇਂ ਮਨੁੱਖ ਉਮਰ ਕਰਕੇ ਵੱਡਾ ਹੁੰਦਾ ਹੈ, ਓਨੀ ਮਾਇਆ ਦੀ ਪਕੜ, ਮਾਇਆ ਦੀ ਖਿੱਚ ਹੋਰ ਵਧੀ ਜਾਂਦੀ ਹੈ। ਸਾਹਿਬ ਭਗਤ ਕਬੀਰ ਜੀ ਜੋ ਵੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਉਹ ਆਪ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਥਾਕੇ ਨੈਣ ਸਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ।
ਸਾਹਿਬ ਭਗਤ ਕਬੀਰ ਜੀ ਫਰਮਾਉਂਦੇ ਹਨ, ਦੇਖੋ ਜਦੋਂ ਮਨੁੱਖ ਦੀ ਬਿਰਧ ਅਵਸਥਾ ਹੋ ਜਾਂਦੀ ਹੈ ਉਸ ਵੇਲੇ ਸਰੀਰ ਦੇ ਅੰਗ ਪ੍ਰਤੰਗ ਇੰਦਰੀਏ ਸਾਰੇ ਹੀ ਥੱਕ ਜਾਂਦੇ ਹਨ, ਹੰਭ ਜਾਂਦੇ ਹਨ। ਖਾਂਦਿਆਂ ਖਾਂਦਿਆਂ ਮੋਹ ਇਕੱਠਾ, ਪਹਿਨਦਿਆਂ ਸਭ ਅੰਗ, ਔਰ ਥਾਕੇ ਨੈਣ ਸ਼ਰਵਣ ਸੁਣ ਥਾਕੇ, ਨੇਤਰ ਵੇਖ ਵੇਖ ਕੇ ਥੱਕ ਜਾਂਦੇ ਨੇ ਤੇ ਕੰਨ ਵੀ ਸੁਣ ਸੁਣ ਕੇ ਥੱਕ ਜਾਂਦੇ ਨੇ। ਥਾਕੀ ਸੁੰਦਰ ਕਾਇਆ, ਜਿਹੜੀ ਇਹ ਸੋਹਣੀ ਕਾਇਆ ਦੇਹ ਹੈ, ਇਹ ਸੋਹਣਾ ਸਾਡਾ ਸਰੀਰ ਹੈ, ਇਹ ਵੀ ਅਕਸਰ ਵਡੇਰੀ ਉਮਰ ਦੇ ਵਿੱਚ ਥੱਕ ਜਾਂਦਾ ਹੈ। ਜਿਵੇਂ ਬਾਬਾ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂਗਰ ਭਵੇ ਓਮ, ਅੱਜ ਫਰੀਦਾ ਕੂਜੜਾ ਸਹਿ ਕੂਹਾਂ ਥੀ ਓਮ। ਇਹਨਾਂ ਨਿੱਕੀਆਂ ਨਿੱਕੀਆਂ ਜੰਗਾਂ ਦੇ ਨਾਲ, ਇਹਨਾਂ ਲੱਤਾਂ ਦੇ ਨਾਲ, ਇਹਨਾਂ ਪੈਰਾਂ ਦੇ ਨਾਲ ਇਹ ਮਨੁੱਖ ਦੇਖ ਲਓ ਸਾਰੀ ਧਰਤੀ ਤੇ, ਪਹਾੜਾਂ ਤੇ, ਮਾਰੂ ਥਲਾਂ ਦੇ ਵਿੱਚ ਵੀ ਘੁੰਮਿਆਉਂਦਾ ਹੈ। ਪਰ ਜਦੋਂ ਬਿਰਧ ਅਵਸਥਾ ਹੋ ਜਾਂਦੀ ਹੈ ਤੇ ਆਪਣੇ ਸਿਰਹਾਣੇ ਆਪਣੇ ਕੋਲ ਪਿਆ ਪਾਣੀ ਦਾ ਬਰਤਨ ਵੀ ਚੁੱਕਣਾ ਔਖਾ ਹੋ ਜਾਂਦਾ ਹੈ। ਅੱਜ ਫਰੀਦਾ ਕੂਜੜਾ ਸਹਿ ਕੂਹਾਂ ਥਿਉਂ ਵਾਲੀ ਅਵਸਥਾ ਬਣ ਜਾਂਦੀ ਹੈ। ਇਹ ਬਿਰਧ ਅਵਸਥਾ ਦੀ ਗੱਲ ਹੈ। ਭਗਤ ਜੀ ਫਰਮਾਉਂਦੇ ਨੇ, ਵੇਖੋ ਨੇਤਰ ਵੀ ਥੱਕ ਗਏ, ਕੰਨ ਵੀ ਸੁਣ ਸੁਣ ਕੇ ਥੱਕ ਗਏ ਤੇ ਸਾਰੀ ਕਾਇਆ, ਸਾਰੀ ਦੇਹ, ਜਿਸ ਨੂੰ ਬੜਾ ਸੋਹਣਾ ਮੰਨਿਆ ਹੋਇਆ ਸੀ, ਬੜਾ ਸੋਹਣਾ ਹਾਰਿਆ ਸ਼ਿੰਗਾਰਿਆ ਸੀ, ਇਹ ਦੇਹ ਵੀ ਸਾਡੀ ਅਖੀਰ ਤੇ ਥੱਕ ਗਈ।
ਜਰਾ ਹਾਕ ਦੀ ਸਭ ਮਤ ਥਾਕੀ, ਏਕ ਨ ਥਾਕ ਸਮਾਇਆ।
ਲੋ ਭਗਤ ਜੀ ਫਰਮਾਉਂਦੇ ਨੇ, ਜਰਾ ਹਾਕ ਦੀ, ਜਰਾ ਦਾ ਅਰਥ ਹੈ ਬੁਢੇਪੇ ਨੂੰ ਹੱਕ ਦੀ ਹੋਈ, ਸਾਰਿਆਂ ਦੀ ਮਤ ਥੱਕ ਗਈ। ਭਾਵ ਕੋਈ ਵੀ ਮਨੁੱਖ ਇਹ ਨਹੀਂ ਚਾਹੁੰਦਾ ਮੇਰੇ ਤੇ ਬੁਢੇਪਾ ਆਵੇ। ਮਨੁੱਖ ਦੀ ਸਾਰੀ ਉਮਰ ਇਹੀ ਭਰਪੂਰ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਬੁਢੇਪੇ ਨੂੰ ਦੂਰ ਰੱਖਾਂ ਜਾਂ ਮੇਰੇ ਨੇੜੇ ਬੁਢੇਪਾ ਨਾ ਆਵੇ। ਜਰਾ ਹੱਕ ਦੀ ਸਭ ਮਤ ਥਾਕੀ, ਬੁਢੇਪੇ ਨੂੰ ਹੱਕ ਦੀ, ਹੱਕ ਦੀ, ਹੱਕਣ ਤੋਂ ਮੁਰਾਦ ਹੈ, ਪੰਜਾਬੀ ਦਾ ਹੀ ਲਫ਼ਜ਼ ਹੈ ਬਈ, ਉਹਨੂੰ ਹੱਕਣ ਵਾਸਤੇ, ਦੂਰ ਰੱਖਣ ਵਾਸਤੇ, ਉਹਨੂੰ ਦੂਰ ਧੱਕਣ ਵਾਸਤੇ ਆਦਮੀ ਪੂਰੀ ਪੂਰੀ ਕੋਸ਼ਿਸ਼ ਕਰਦਾ ਹੈ। ਵੇਖੋ ਜਦੋਂ ਪਹਿਲਾਂ ਪਹਿਲਾਂ ਮਨੁੱਖ ਤੇ ਜਵਾਨੀ ਆਉਂਦੀ ਹੈ ਉਸ ਵੇਲੇ ਬੜਾ ਖੁਸ਼ ਹੁੰਦਾ ਹੈ, ਫੇਰ ਜਦੋਂ ਜਦੋਂ ਸਰੀਰ ਦੇ ਉੱਤੇ ਚਿੱਟੇ ਕੇਸ ਜਾਂ ਚਿੱਟੇ ਰੋਮ ਆਉਣ ਲੱਗ ਜਾਂਦੇ ਨੇ ਉਸੇ ਵੇਲੇ ਮਨੁੱਖ ਬੁਢੇਪੇ ਤੋਂ ਡਰਨਾ ਸ਼ੁਰੂ ਕਰ ਦਿੰਦਾ ਹੈ। ਬਹੁਤ ਸਾਰੇ ਇਹੋ ਜਿਹੇ ਵੀ ਲੋਕ ਨੇ ਜਿਹੜੇ ਫਿਰ ਧੌਲਿਆਂ ਨੂੰ ਚੁਗਣ ਲੱਗ ਜਾਂਦੇ ਨੇ, ਚਿੱਟੇ ਰੋਮਾਂ ਨੂੰ ਪੱਟਣ ਲੱਗ ਜਾਂਦੇ ਨੇ, ਕਈ ਮੋਚਨਿਆਂ ਨਾਲ ਖਿੱਚ ਕੇ ਤੇ ਕਈ ਆਪਣੀ ਸ਼ਕਲ ਵੀ ਕਰੂਪ ਬਣਾ ਲੈਂਦੇ ਨੇ ਤੇ ਕਈ ਫਿਰ ਜਦੋਂ ਵੇਖਦੇ ਨੇ ਵੀ ਹੁਣ ਸਾਰੇ ਰੋਮ ਹੁਣ ਤਾਂ ਚਿੱਟੇ ਹੋਣੇ ਸ਼ੁਰੂ ਹੋ ਗਏ ਨੇ, ਫਿਰ ਉਹ ਕਲਫ ਦਾ ਸਹਾਰਾ ਲੈਂਦੇ ਨੇ, ਮੂੰਹ ਕਾਲਾ ਕਰਦੇ ਫਿਰਦੇ ਨੇ। ਇਹ ਬੁਢੇਪੇ ਨੂੰ ਦੂਰ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨੇ, ਫਿਰ ਚਿਹਰੇ ਦੇ ਉੱਤੇ ਝੁਰੜੀਆਂ ਨਾ ਪੈਣ ਇਹਦੇ ਲਈ ਕਈ ਤਰ੍ਹਾਂ ਦੀਆਂ ਕਰੀਮਾਂ, ਹੋਰ ਕਈ ਤਰ੍ਹਾਂ ਦਾ ਹੋਰ ਸਾਜੋ ਸਾਮਾਨ ਉਹ ਵੀ ਵਰਤਦੇ ਹੈ, ਬਈ ਸਾਡਾ ਪਤਾ ਨਾ ਲੱਗੀ ਉਮਰ ਕਿੰਨੀ ਕੁ ਹੋ ਗਈ ਹੈ। ਲੋ ਇੱਥੇ ਭਗਤ ਕਬੀਰ ਜੀ ਫਰਮਾਉਂਦੇ ਨੇ, ਜਰਾ ਹੱਕ ਦੀ ਸਭ ਮਤ ਥਾਕੀ। ਇਸ ਬੁਢੇਪੇ ਨੂੰ ਹੱਕ ਦੀ ਹੋਈ, ਬੁਢੇਪੇ ਨੂੰ ਦੂਰ ਕਰਦਿਆਂ ਹੋਇਆਂ ਸਾਰੀ ਉਮਰ ਲੰਘ ਜਾਂਦੀ ਹੈ ਤੇ ਸਾਰਿਆਂ ਦੀ ਮਤ ਬੁੱਧੀ ਵੀ ਥੱਕ ਜਾਂਦੀ ਹੈ, ਪਰ ਅਖੀਰ ਤੇ ਬੁਢੇਪਾ ਆ ਹੀ ਜਾਂਦਾ। ਬੁਢੇਪੇ ਨੂੰ ਕੋਈ ਰੋਕ ਨਹੀਂ ਸਕਦਾ, ਏਕ ਨਾ ਥੱਕ ਸਮਾਇਆ। ਪਰ ਭਗਤ ਕਬੀਰ ਜੀ ਫਰਮਾਉਂਦੇ ਨੇ, ਵੇਖ ਲੋ ਸਰੀਰ ਵੀ ਥੱਕ ਗਿਆ, ਅੱਖਾਂ ਵੀ ਥੱਕ ਗਈਆਂ, ਕੰਨ ਵੀ ਥੱਕ ਗਏ, ਮਤ ਵੀ ਥੱਕ ਗਈ, ਪਰ ਏਕ ਨਾ ਥੱਕ ਸਮਾਇਆ, ਇੱਕ ਮਾਇਆ ਨਹੀਂ ਥੱਕੀ। ਮਾਇਆ ਦੀ ਖਿੱਚ ਉਸੇ ਤਰ੍ਹਾਂ ਹੀ ਮਰਦੇ ਦਮ ਤੱਕ ਬਣੀ ਰਹੀ। ਐਸੀ ਇਸ ਚਰਜ ਵਾਹਿਗੁਰੂ ਨੇ ਇਹ ਖੇਡ ਬਣਾਈ ਹੈ। ਕੁਛ ਵਿਦਵਾਨਾਂ ਨੇ ਜਰਾ ਹਾਕ ਦੀ ਸਭ ਮਤ ਥਾਕੀ ਇਹਦਾ ਅਰਥ ਇਉਂ ਵੀ ਕੀਤਾ ਹੈ, ਜਰਾ ਹਾਕ ਦੀ ਨੂੰ ਵੱਖਰਾ ਪਾਠ ਕਰਕੇ ਜਰਾ ਹਾਕ ਦੀ, ਜਦੋਂ ਬੁਢੇਪੇ ਨੇ ਹਾਕ ਦਿੱਤੀ, ਆਵਾਜ਼ ਮਾਰੀ, ਜਦੋਂ ਬੁਢੇਪੇ ਨੇ ਹਾਕ ਮਾਰੀ ਤੇ ਉਸ ਵੇਲੇ ਸਾਰਿਆਂ ਦੀ ਮਤ, ਸਾਰਿਆਂ ਦੀ ਸੁਰਤ ਉਹ ਥੱਕ ਗਈ ਵੀ ਹੁਣ ਬੁਢੇਪਾ ਆ ਗਿਆ, ਤੇ ਬੁਢੇਪਾ ਇਹ ਵੀ ਇੱਕ ਮੌਤ ਦਾ ਹਲਕਾਰਾ ਹੈ। ਇਉਂ ਜਾਣ ਕੇ ਸਭ ਦੀ ਮਤ ਥੱਕ ਗਈ, ਏਕ ਨਾ ਥੱਕ ਸਮਾਇਆ। ਪਰ ਭਗਤ ਜੀ ਫਰਮਾਉਂਦੇ ਨੇ, ਇੱਕ ਜਿਹੜੀ ਰੱਬ ਦੀ ਮਾਇਆ ਹੈ ਉਹ ਨਹੀਂ ਥੱਕੀ, ਭਾਵ ਮਾਇਆ ਦੀ ਇੱਛਾ, ਖਾਣ ਪੀਣ ਭੋਗਣ ਦੀ ਇੱਛਾ ਉਸੇ ਤਰ੍ਹਾਂ ਮਨੁੱਖ ਦੀ ਬਣੀ ਰਹਿੰਦੀ ਹੈ।
ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ ਰਹਾਓ।
ਭਗਤ ਜੀ ਫਰਮਾਉਂਦੇ ਨੇ, ਐ ਕਮਲਿਆ, ਤੂੰ ਅਸਲੀ ਗਿਆਨ ਦੇ ਵਿਚਾਰ ਨੂੰ ਪ੍ਰਾਪਤ ਹੀ ਨਹੀਂ ਕੀਤਾ, ਤੂੰ ਤਾਂ ਹੀਰੇ ਵਰਗਾ ਅਮੋਲਕ ਜਨਮ ਪ੍ਰਾਪਤ ਕਰਕੇ ਐਵੇਂ ਬਿਆਰਥ ਭੰਗ ਦੀ ਪਾੜੀ ਗਵਾ ਲਿਆ ਹੈ।
ਤਬ ਲਗ ਪ੍ਰਾਣੀ ਤਿਸੈ ਸਰੇਵੋ, ਜਬ ਲਗ ਘਟ ਮੈਂ ਸਾਸਾ
ਰਹਾਓ। ਵਿਸਰਾਮ ਦੇ ਕੇ ਭਗਤ ਜੀ ਪਾਸ ਕਿਸੇ ਪ੍ਰੇਮੀ ਨੇ ਸਵਾਲ ਕੀਤਾ, ਭਗਤ ਜੀ ਸਿਮਰਨ ਕਦੋਂ ਕਰਨਾ ਚਾਹੀਦਾ ਹੈ, ਕਿੰਨਾ ਸਮਾਂ ਕਰਨਾ ਚਾਹੀਦਾ ਹੈ, ਤਾਂ ਭਗਤ ਜੀ ਇਸ ਦਾ ਕੀ ਜਵਾਬ ਦਿੰਦੇ ਹਨ? ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ। ਤਬ ਲਗ ਪ੍ਰਾਣੀ ਤਿਸਹਿ ਸਰੀਵੋ, ਐ ਪ੍ਰਾਣਾ ਤਾਰੀ ਜੀਵੋ, ਤੁਸੀਂ ਉਹਨਾਂ ਚਿਰ ਤੱਕ ਵਾਹਿਗੁਰੂ ਦੀ ਸੇਵਾ ਕਰਦੇ ਰਹੋ, ਜਬ ਲਗ ਘਟ ਮੈਂ ਸਾਸਾ, ਜਿੰਨਾ ਚਿਰ ਤੱਕ ਤੁਹਾਡੇ ਘਟ ਸਰੀਰ ਵਿੱਚ ਸਵਾਸ ਚੱਲਦੇ ਨੇ, ਜਿੰਨਾ ਚਿਰ ਪ੍ਰਾਣ ਕਿਰਿਆ ਕਰਦੇ ਹਨ, ਉਹਨਾਂ ਚਿਰ ਤੱਕ ਤੁਹਾਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ। ਇੱਕ ਥਾਂ ਤੇ ਭਗਤ ਜੀ ਦੇ ਬਹੁਤ ਸਿੱਖਿਆਦਾਇਕ ਬਚਨ ਹਨ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨੀ ਬਾਨੀ, ਭਜਲੇ ਰੇ ਮਨ ਸਾਰੰਗ ਪਾਨੀ, ਅਵ ਨਾ ਭਜਿਸ ਭਜਿਸ ਕਾ ਪਾਈ, ਆਵੇ ਅੰਤ ਨਾ ਭਜਿਆ ਜਾਈ। ਜੇ ਕਿਸੇ ਦੀ ਜਵਾਨੀ ਵੀ ਲੰਘ ਗਈ ਹੈ, ਬੁਢੇਪਾ ਵੀ ਆ ਗਿਆ ਹੈ, ਤਾਂ ਉਹਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਬਾਬਾ ਫਰੀਦ ਜੀ ਦੇ ਬਚਨ ਪੜ੍ਹੋ, ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਈ, ਕਰ ਸਾਈ ਸੋ ਪਿਰਹੜੀ ਰੰਗ ਨਵੇਲਾ ਹੋਏ। ਜਿੰਨਾ ਚਿਰ ਤੱਕ ਸਾਡੇ ਸਰੀਰ ਵਿੱਚ ਸਵਾਸ ਚੱਲਦੇ ਹਨ, ਉਨਾ ਚਿਰ ਤੱਕ ਸਾਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ।
ਜੇ ਕੱਟ ਜਾਏ ਤਾਂ ਪਾਉ ਨਾ ਜਾਸੀ, ਹਰ ਕੇ ਚਰਨ ਨਿਵਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਕੱਟ ਜਾਏ, ਜੇ ਸਾਡਾ ਸਰੀਰ ਵੀ ਚਲਿਆ ਜਾਵੇ, ਤਾਂ ਵਾਹਿਗੁਰੂ ਦਾ ਪ੍ਰੇਮ ਨਹੀਂ ਸਾਡੇ ਅੰਦਰੋਂ ਜਾਵੇਗਾ, ਕਿਉਂਕਿ ਸਰੀਰ ਤੇ ਨਾਸਵੰਤ ਹੈ ਤੇ ਪ੍ਰੇਮ ਦਾ ਵਾਸਾ ਸਾਡੇ ਮਨ ਦੇ ਵਿੱਚ ਹੈ। ਮਨ ਸੂਖਮ ਸਰੀਰ ਦਾ ਭਾਗ ਹੈ, ਜੇ ਸਰੀਰ ਚਲਿਆ ਵੀ ਜਾਵੇ ਤਾਂ ਵਾਹਿਗੁਰੂ ਦਾ ਪ੍ਰੇਮ ਨਹੀਂ ਅੰਦਰੋਂ ਜਾਵੇਗਾ, ਜਿਸ ਦਾ ਸਦਕਾ ਹਰ ਕੇ ਚਰਨ ਵਾਸਾ ਤੁਹਾਡੇ ਜੀਵ ਆਤਮਾ ਦਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਿਵਾਸ ਹੋ ਜਾਵੇਗਾ।
ਜਿਸ ਕੋ ਸ਼ਬਦ ਵਸਾਵੈ ਅੰਤਰ ਚੂਕੈ ਤਿਸਹਿ ਪਿਆਸਾ।
ਭਗਤ ਜੀ ਫਰਮਾਉਂਦੇ ਨੇ ਜਿਸ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਕਾ ਸ਼ਬਦ ਵਸਾ ਦਿੰਦਾ ਹੈ, ਜਿਸ ਦੇ ਮਨ ਦੇ ਵਿੱਚ ਗੁਰੂ ਦਾ ਦੀਖਿਆ ਮੰਤਰ ਗੁਰੂ ਦਾ ਖਾਸ ਸ਼ਬਦ ਵਸ ਜਾਂਦਾ ਹੈ, ਚੁੱਕੇ ਤਿਸਹਿ ਪਿਆਸਾ, ਫਿਰ ਉਹਦੇ ਮਨ ਦੇ ਵਿੱਚੋਂ ਮਾਇਆ ਦੀ ਪਿਆਸ ਤ੍ਰਿਸ਼ਨਾ ਵੀ ਮੁੱਕ ਜਾਂਦੀ ਹੈ। ਕਿਉਂਕਿ ਪਹਿਲਾਂ ਭਗਤ ਜੀ ਨੇ ਆਖਿਆ ਸੀ ਏਕ ਨਾ ਥਕਸ ਮਾਇਆ, ਬਈ ਮਾਇਆ ਨਹੀਂ ਥੱਕਦੀ, ਮਨੁੱਖ ਦਾ ਸਰੀਰ ਥੱਕ ਜਾਂਦਾ, ਅੰਗ ਪ੍ਰਤੰਗ ਇੰਦਰੀਏ ਵੀ ਥੱਕ ਜਾਂਦੇ ਨੇ, ਮਤ ਵੀ ਥੱਕ ਜਾਂਦੀ ਹੈ, ਪਰ ਮਾਇਆ ਨਹੀਂ ਥੱਕਦੀ। ਪਰ ਭਗਤ ਜੀ ਕਹਿੰਦੇ ਨੇ ਜਿਸ ਮਨੁੱਖ ਦੇ ਅੰਦਰ ਵਾਹਿਗੁਰੂ ਗੁਰੂ ਕਾ ਸ਼ਬਦ ਵਸਾ ਦਿੰਦਾ ਹੈ, ਗੁਰੂ ਦਾ ਬਖਸ਼ਿਆ ਨਾਮ ਵਸ ਜਾਂਦਾ ਹੈ, ਚੁੱਕੈ ਤਿਸਹਿ ਪਿਆਸਾ, ਫਿਰ ਉਹਦੇ ਮਨ ਦੇ ਵਿੱਚੋਂ ਮਾਇਆ ਦੀ ਪਿਆਸ ਮਾਇਆ ਦੀ ਤ੍ਰਿਸ਼ਨਾ ਉਹ ਵੀ ਖਤਮ ਹੋ ਜਾਂਦੀ ਹੈ।
ਹੁਕਮੈ ਬੂਝੈ ਚੌਪੜ ਖੇਲੈ ਮਨ ਜਿਨ ਟਾਲੇ ਪਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਮਨੁੱਖ ਉਸ ਰੱਬੀ ਹੁਕਮ ਨੂੰ ਬੁੱਝਦਾ ਹੈ, ਭਾਵ ਜਿਸ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੋ ਮਨੁੱਖਾਂ ਦੀ ਬਖਸ਼ਿਸ਼ ਕੀਤੀ ਹੈ, ਇਹ ਭਗਤੀ ਕਰਕੇ ਸਿਮਰਨ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਸਫਲ ਹੁੰਦੀ ਹੈ। ਹੁਕਮ ਹੈ ਬੂਝਾ ਜਿਹੜਾ ਇਸ ਹੁਕਮ ਨੂੰ ਸਮਝ ਲੈਂਦਾ ਹੈ, ਚੌਪੜ ਖੇਲ ਹੈ, ਫਿਰ ਉਹ ਐਸਾ ਜੀਵਨ ਦਾ ਚੌਪੜ ਸ਼ਤਰੰਜ ਖੇਡਦਾ ਹੈ, ਮਨ ਜਿਨ ਢਾਲੇ ਪਾਸਾ, ਉਹ ਆਪਣੇ ਮਨ ਨੂੰ ਜਿੱਤ ਕੇ ਐਸਾ ਪਾਸਾ ਸੁੱਟਦਾ ਹੈ, ਐਸਾ ਪਾਸਾ ਢਾਲਦਾ ਹੈ, ਉਹ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦਾ ਹੈ।
ਜੋ ਜਨ ਜਾਨ ਭਜੈ ਅਭਗਤ ਕੋ ਤਿਨਕਾ ਕਛੂ ਨ ਨਾਸਾ।
ਭਗਤ ਜੀ ਫਰਮਾਉਂਦੇ ਨੇ ਜੋ ਜਾਨ ਜੋ ਗੁਰਮੁਖ ਪਿਆਰੇ ਉਸ ਵਾਹਿਗੁਰੂ ਦੇ ਨਾਲ ਜਾਣ ਪਛਾਣ ਕਰਕੇ, ਫਿਰ ਉਸ ਅਭਗਤ ਦਾ ਅਰਥ ਹੈ ਅਵਿਅਕਤ ਸਰੂਪ, ਅਥਵਾ ਅਭਗਤ ਦਾ ਅਰਥ ਜਿਸ ਦੀ ਪ੍ਰਾਪਤੀ ਕਠਿਨ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਕਰਦੇ ਹਨ। ਤਿਨਕਾ ਕਛੂ ਨ ਨਾਸਾ, ਭਾਈ ਫਿਰ ਉਹਨਾਂ ਦਾ ਕੁਝ ਵੀ ਨਾਸ ਨਹੀਂ ਹੁੰਦਾ, ਭਾਵ ਉਹਨਾਂ ਦਾ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੁੰਦਾ, ਉਹਨਾਂ ਦੀ ਕੋਈ ਹਾਨੀ ਨਹੀਂ ਹੁੰਦੀ, ਉਹਨਾਂ ਦਾ ਕੋਈ ਸਮਾਂ ਨਿਸਫਲ ਨਹੀਂ ਜਾਂਦਾ। ਜਿਹੜੇ ਪੁਰਸ਼ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਕਰਦੇ ਹਨ, ਉਹਦੇ ਨਾਲ ਜਾਣ ਪਛਾਣ ਬਣਾ ਕੇ ਉਹਦਾ ਭਜਨ ਕਰਦੇ ਹਨ, ਤੇ ਉਹਨਾਂ ਦਾ ਫਿਰ ਕੋਈ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੁੰਦਾ।
ਕਹੋ ਕਬੀਰ ਤੇ ਜਨ ਕਬੋ ਨਹਾਰੈ ਢਾਲ ਜੋ ਜਾਣੈ ਪਾਸਾ।
ਭਗਤ ਕਬੀਰ ਜੀ ਫਰਮਾਉਂਦੇ ਨੇ ਭਾਈ ਉਹ ਮਨੁੱਖ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਹਾਰਦੇ, ਕਦੇ ਵੀ ਉਹ ਆਪਣੀ ਜ਼ਿੰਦਗੀ ਵਿੱਚ ਸ਼ਿਕਸਤ ਨਹੀਂ ਖਾਂਦੇ। ਢਾਲ ਜੋ ਜਾਣੈ ਪਾਸਾ, ਜਿਹੜੇ ਪਾਸਾ ਢਾਲਣਾ ਜਾਣਦੇ ਨੇ, ਪਾਸਾ ਸੁੱਟਣਾ ਜਾਣਦੇ ਨੇ, ਇਹਦਾ ਮਤਲਬ ਇਹ ਹੈ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਬਈ ਦੁਨੀਆਂ ਦੀ ਪ੍ਰੀਤ ਝੂਠੀ ਹੈ, ਵਾਹਿਗੁਰੂ ਦਾ ਪ੍ਰੇਮ ਸੱਚਾ ਹੈ, ਉਹ ਦੁਨੀਆਂ ਦੀ ਪ੍ਰੀਤ ਛੱਡ ਕੇ ਵਾਹਿਗੁਰੂ ਨਾਲ ਪ੍ਰੇਮ ਕਰਦੇ ਹਨ। ਜਿਹੜੇ ਲੋਕ ਐਸਾ ਪਾਸਾ ਢਾਲਣਾ ਜਾਣਦੇ ਨੇ, ਉਹ ਆਪਣੀ ਜ਼ਿੰਦਗੀ ਨੂੰ ਕਦੇ ਵੀ ਹਾਰਦੇ ਨਹੀਂ ਹਨ।
ਸੂਹੀ ਲਲਿਤ ਕਬੀਰ ਜੀਓ ਏ ਕੋਟ ਪੰਜ ਸਿਖਦਾਰਾ ਪੰਚੇ ਮੰਗੇ ਹਾਲਾ।
ਲੋ ਹੁਣ ਅੱਗੇ ਦੂਸਰਾ ਸ਼ਬਦ ਭਗਤ ਕਬੀਰ ਜੀ ਦਾ ਆ ਰਿਹਾ ਹੈ। ਤਰਤੀਬ ਦੇ ਮੁਤਾਬਕ ਇਹ ਪੰਜਵਾਂ ਸ਼ਬਦ ਹੈ, ਕਿਉਂਕਿ ਪਿੱਛੇ ਦੋ ਸ਼ਬਦ ਭਗਤ ਕਬੀਰ ਜੀ ਦੇ ਪਹਿਲਾਂ ਆ ਚੁੱਕੇ ਨੇ, ਤਿੰਨ ਸ਼ਬਦ ਪਹਿਲਾਂ ਆ ਚੁੱਕੇ ਨੇ, ਤੇ ਇਹ ਚੌਥਾ ਸ਼ਬਦ ਹੈ ਜਿਸ ਦੀ ਵਿਚਾਰ ਸੰਗਤਾਂ ਨੇ ਸੁਣੀ ਹੈ। ਹੁਣ ਅੱਗੇ ਪੰਜਵਾਂ ਸ਼ਬਦ ਆਰੰਭ ਹੋ ਰਿਹਾ। ਇਹ ਵੀ ਸੂਹੀ ਤੇ ਲਲਿਤ ਦੋਨਾਂ ਮਿਸ਼ਰਤ ਰਾਗਣੀਆਂ ਦੇ ਵਿੱਚ ਹੀ ਭਗਤ ਕਬੀਰ ਜੀ ਨੇ ਉਚਾਰਨ ਕੀਤਾ ਹੈ। ਇਸ ਸ਼ਬਦ ਦੇ ਅੰਦਰ ਭਗਤ ਕਬੀਰ ਜੀ ਨੇ ਇਸ ਮਨੁੱਖ ਨੂੰ ਬਹੁਤ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਤੇ ਇੱਕ ਬਹੁਤ ਸੋਹਣਾ ਅਲੰਕਾਰ ਵੀ ਇਹਦੇ ਵਿੱਚ ਭਗਤ ਜੀ ਨੇ ਵਰਤਿਆ ਹੈ। ਵੀ ਇੱਕ ਕਿਲ੍ਹਾ ਹੈ, ਉਸ ਕਿਲ੍ਹੇ ਦੇ ਵਿੱਚ ਪੰਜ ਸਰਦਾਰ ਨੇ, ਔਰ ਉਹ ਸਾਰੇ ਹੀ ਜਿਹੜਾ ਇਸ ਪਿੰਡ ਵਿੱਚ ਰਹਿਣ ਵਾਲਾ ਹੈ ਉਹਦੇ ਕੋਲੋਂ ਮਾਮਲਾ ਤੇ ਹਾਲਾ ਮੰਗਦੇ ਨੇ। ਤੇ ਇਸੇ ਤਰ੍ਹਾਂ ਇਹ ਸਾਡਾ ਸਰੀਰ ਕਿਲਾ ਹੈ, ਇਹਦੇ ਵਿੱਚ ਪੰਜ ਸਰਦਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਡੇ ਉੱਤੇ ਹਕੂਮਤ ਕਰ ਰਹੇ ਨੇ। ਇਹ ਪੰਜੇ ਹਾਲਾ ਮੰਗਦੇ ਨੇ, ਭਾਵ ਆਪੋ ਆਪਣੇ ਸਮੇਂ ਕਾਮ ਵੀ ਕਹਿੰਦਾ ਹੈ ਮੇਰਾ ਹਾਲਾ ਭਰੋ, ਕ੍ਰੋਧ ਕਹਿੰਦਾ ਮੇਰਾ ਭਰੋ, ਭਾਵ ਇਹ ਆਪਣੀ ਈਨ ਮਨਾਉਂਦੇ ਨੇ। ਤੇ ਫਿਰ ਇਸ ਤੋਂ ਬਚਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ? ਇਸ ਤੋਂ ਬਚਣ ਦੇ ਲਈ ਸਾਨੂੰ ਮਹਾਂਪੁਰਖਾਂ ਦੇ ਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ, ਜਿਵੇਂ ਕਿ ਭਗਤ ਕਬੀਰ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਸੇਧ ਬਖਸ਼ਿਸ਼ ਕਰਦੀ ਹਨ। ਹਰ ਕੇ ਲੋਗਾ ਮੋਕੋ ਨੀਤ ਦੱਸੈ ਪਟਵਾਰੀ, ਐ ਵਾਹਿਗੁਰੂ ਦੇ ਲੋਗੋ, ਐ ਵਾਹਿਗੁਰੂ ਦੇ ਪਿਆਰਿਓ ਸੰਤ ਮਹਾਂਪੁਰਖੋ, ਮੋਕੋ ਨੀਤ ਦੱਸੈ ਪਟਵਾਰੀ, ਮੈਨੂੰ ਜਿਹੜਾ ਪਟਵਾਰੀ ਹੈ ਹਮੇਸ਼ਾ ਲਈ ਦੱਸੈ ਦਾ ਅਰਥ ਡੰਗ ਮਾਰਦਾ ਰਹਿੰਦਾ, ਚੋਭਾ ਲਾਉਂਦਾ ਰਹਿੰਦਾ, ਕਿਉਂਕਿ ਅਕਸਰ ਜਿਹੜੇ ਸਾਡੇ ਇੰਡੀਆ ਮੁਲਕ ਦੇ ਵਿੱਚ ਪਟਵਾਰੀ ਨੇ ਉਹ ਆਮ ਗਰੀਬ ਤੇ ਅਨਪੜ੍ਹ ਕਿਸਾਨਾਂ ਨੂੰ ਬੜਾ ਤੰਗ ਕਰਦੇ ਰਹਿੰਦੇ ਨੇ। ਕਿਤੇ ਜ਼ਮੀਨ ਦੇ ਮਿਹਨਤੀ ਕਰਨ ਦੇ ਸਮੇਂ ਨੁਕਸਾਨ ਕਰ ਜਾਂਦੇ ਹਨ, ਤੇ ਕਿਧਰੇ ਕੋਈ ਪਾਣੀ ਦੀ ਵਾਰੀ ਸਮੇਂ ਉਸ ਵੇਲੇ ਵੀ ਬੇਈਮਾਨੀ ਕਰ ਜਾਂਦੇ ਹਨ। ਕੋਈ ਕੋਈ ਇਮਾਨਦਾਰ ਵੀ ਹੋ ਸਕਦਾ, ਪਰ ਨਹੀਂ ਤੇ ਪਟਵਾਰੀਆਂ ਦਾ ਸੁਭਾਅ ਬਣਿਆ ਹੋਇਆ ਹੈ, ਔਰ ਉਹਨਾਂ ਨੇ ਲੋਕਾਂ ਨੂੰ ਤੰਗ ਕਰ ਕਰਕੇ ਉਹਨਾਂ ਦੇ ਕੋਲੋਂ ਕੋਈ ਨਾ ਕੋਈ ਵੱਡੀ ਕੋਈ ਰਿਸ਼ਵਤ ਲੈਣੀ ਹੀ ਲੈਣੀ ਹੁੰਦੀ ਹੈ। ਕਈ ਤੇ ਸ਼ਰਾਬ ਦੀਆਂ ਬੋਤਲਾਂ ਮੰਗਦੇ ਨੇ, ਕੋਈ ਮਾਇਆ ਮੰਗਦੇ ਨੇ, ਇਹ ਉਹਨਾਂ ਲੋਕਾਂ ਦਾ ਹਾਲ ਹੈ। ਭਗਤ ਜੀ ਕਹਿੰਦੇ ਨੇ ਹਰ ਕੇ ਲੋਗਾ ਮੋਕੋ ਨੀਤ ਦੱਸੈ ਪਟਵਾਰੀ, ਐ ਵਾਹਿਗੁਰੂ ਦੇ ਲੋਕੋ, ਐ ਸੰਤ ਜਨੋ, ਮੈਨੂੰ ਇਹ ਜਿਹੜਾ ਪਟਵਾਰੀ ਹੈ ਰੋਜ਼ ਹੀ ਦੱਸੈ ਦਾ ਅਰਧ ਡੰਗ ਮਾਰਦਾ, ਚੋਭਾ ਲਾਉਂਦਾ ਰਹਿੰਦਾ, ਮੈਨੂੰ ਤੰਗ ਤੇ ਪਰੇਸ਼ਾਨ ਕਰਦਾ ਰਹਿੰਦਾ। ਪਟਵਾਰੀ ਕੌਣ ਹੈ? ਪਟਵਾਰੀ ਹੈ ਬਈ ਮੌਤ ਦਾ ਫਰਿਸ਼ਤਾ, ਧਰਮਰਾਜ ਪਟਵਾਰੀ, ਜੋ ਸਾਰੇ ਜੀਵਾਂ ਦਾ ਹਿਸਾਬ ਕਿਤਾਬ ਕਰਦਾ। ਇਸ ਲਈ ਪਟਵਾਰੀ ਦਾ ਅਰਥ ਹੋ ਗਿਆ ਵੀ ਜਿਹੜਾ ਮੌਤ ਦਾ ਫਰਿਸ਼ਤਾ ਹੈ, ਜਾਂ ਧਰਮਰਾਜ ਕਹਿ ਦਿਓ, ਉਹ ਮੈਨੂੰ ਹਮੇਸ਼ਾ ਲਈ ਚੋਭਾ ਲਾਉਂਦਾ ਹੈ। ਉਪਰ ਪੂਜਾ ਕਰ ਮੈਂ ਗੁਰਪੈ ਪੁਕਾਰਿਆ, ਫਿਰ ਮੈਂ ਆਪਣੀਆਂ ਬਾਹਾਂ ਉੱਪਰ ਕਰਕੇ ਦੁਹਾਈ ਦਿੱਤੀ, ਤੇ ਮੈਂ ਉੱਚੀਆਂ ਬਾਹਾਂ ਕਰਕੇ ਜਾ ਕੇ ਗੁਰੂ ਦੇ ਚਰਨਾਂ ਦੇ ਵਿੱਚ ਉੱਚੀ ਫਰਿਆਦ ਕੀਤੀ। ਜਿਵੇਂ ਕਿਸੇ ਨੂੰ ਕੋਈ ਪਟਵਾਰੀ ਤੰਗ ਕਰੇ, ਤੇ ਫਿਰ ਉਹ ਕਿਸੇ ਮੌਕੇ ਦੇ ਹਾਕਮ ਦੇ ਕੋਲ ਜਾ ਕੇ ਪੁਕਾਰ ਕਰਦਾ ਹੈ, ਇਸੇ ਤਰ੍ਹਾਂ ਜਦੋਂ ਪਟਵਾਰੀ ਧਰਮਰਾਜ ਨੇ ਮੈਨੂੰ ਤੰਗ ਕਰਨਾ ਨਾ ਛੱਡਿਆ, ਤੇ ਮੈਂ ਬਾਹਾਂ ਉੱਪਰ ਕਰਕੇ ਸਤਿਗੁਰੂ ਦੇ ਪਾਸ ਜਾ ਕੇ ਫਰਿਆਦ ਕੀਤੀ, ਹੇ ਸਤਿਗੁਰੂ, ਤੁਸੀਂ ਮੈਨੂੰ ਬਚਾਓ, ਤਿੰਨ ਹੋਂ ਲਿਆ ਉਬਾਰੀ, ਬਈ ਮੈਨੂੰ ਹੁਣ ਸਤਿਗੁਰੂ ਨੇ ਇਸ ਪਟਵਾਰੀ ਤੋਂ, ਇਸ ਮੌਤ ਦੇ ਫਰਿਸ਼ਤੇ ਤੋਂ ਤੇ ਇਸ ਜਮ ਰਾਜ ਤੋਂ ਮੈਨੂੰ ਬਚਾ ਲਿਆ ਹੈ। ਲੋ ਹੁਣ ਆਰੰਭ ਤੋਂ ਭਗਤ ਜੀ ਬੜਾ ਸੁੰਦਰ ਇਹ ਇੱਕ ਅਲੰਕਾਰ ਵਰਤ ਕੇ ਸਾਨੂੰ ਉਪਦੇਸ਼ ਦੇ ਰਹੇ ਹਨ।
ਏਕ ਕੋਟ ਪੰਚ ਸਿੱਖ ਦਾਰਾ ਪੰਚੇ ਮਾਗੈ ਹਾਲਾ।
ਲੋ ਭਗਤ ਜੀ ਕਹਿੰਦੇ ਨੇ ਇੱਕ ਕੋਟ ਕਿਲਾ ਹੈ, ਸਰੀਰ ਕਿਲਾ ਹੈ, ਇਹਦੇ ਵਿੱਚ ਪੰਜ ਸਰਦਾਰ ਪੰਜ ਚੌਧਰੀ ਰਹਿੰਦੇ ਨੇ, ਉਹ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ। ਪੰਚੇ ਮੰਗੈ ਹਾਲਾ, ਉਹ ਪੰਜੇ ਹੀ ਆਪਣਾ ਹਾਲਾ ਮੰਗਦੇ ਨੇ, ਭਾਵ ਅਲੱਗ ਅਲੱਗ, ਉਹ ਕਹਿੰਦੇ ਮੈਨੂੰ ਵੀ ਦੇ, ਉਹਨੂੰ ਵੀ ਦੇ, ਇਹ ਨਹੀਂ ਹੈ ਵੀ ਇੱਕੋ ਹਾਲਾ ਮੰਗਦੇ ਨੇ, ਉਹ ਅੱਡ ਅੱਡ ਆਪਣਾ ਹਾਲਾ ਮੰਗਦੇ ਨੇ, ਭਾਵ ਇਹ ਜਿਹੜੇ ਪੰਜੇ ਵਿਸ਼ੇ ਨੇ, ਪੰਜੇ ਵਿਕਾਰ ਨੇ, ਇਸ ਮਨੁੱਖ ਦੇ ਕੋਲੋਂ ਸ਼ੁਭ ਗੁਣਾਂ ਦਾ ਸਰਮਾਇਆ ਖੋਈ ਜਾਂਦੇ ਹਨ।
ਜਮੀਨ ਨਾਹੀ ਮੈਂ ਕਿਸੇ ਕੀ ਬੋਈ ਐਸਾ ਦੇਨ ਦੁਖਾਲਾ।
ਪਰ ਭਗਤ ਜੀ ਕਹਿੰਦੇ ਨੇ ਮੈਂ ਕਿਸੇ ਸਰਦਾਰ ਦੀ ਜਿਮੀ ਧਰਤੀ ਤਾਂ ਬੋਈ ਦਾ ਅਰਥ ਹੈ ਵੀ ਜੀ ਵਾਹੀ ਹੀ ਨਹੀਂ ਹੈ, ਐਸਾ ਦੇਨ ਦੁਖਾਲਾ, ਵੀ ਠੀਕ ਹੈ ਜੇ ਤਾਂ ਕੋਈ ਸਰਦਾਰਾਂ ਦੀ ਧਰਤੀ ਵਾਹੁੰਦਾ ਹੋਵੇ, ਬੀਜਦਾ ਹੋਵੇ, ਉਹਨੂੰ ਤਾਂ ਠੀਕ ਹੈ, ਉਹਨਾਂ ਦਾ ਹਾਲਾ ਭਰਨਾ ਹੀ ਪੈਂਦਾ, ਉਹਨੂੰ ਤੇ ਹਾਲਾ ਦੇਣਾ ਹੀ ਪੈਂਦਾ ਹੈ, ਪਰ ਭਗਤ ਜੀ ਕਹਿੰਦੇ ਮੈਂ ਤੇ ਕਿਸੇ ਦੀ ਜਿੰਮੀ ਧਰਤੀ ਬੀਜੀ ਹੀ ਨਹੀਂ ਵਾਹੀ ਹੀ ਨਹੀਂ ਐਸਾ ਦੇਣ ਦੁਖਾਲਾ ਤੇ ਜਿਹੜਾ ਐਸਾ ਐਵੇਂ ਹੀ ਦੇਣ ਦਾ ਅਰਥ ਹੈ ਜਿਹੜਾ ਹਾਲਾ ਦੇਣਾ ਹੈ ਦੁਖਾਲਾ ਬੜਾ ਔਖਾ ਲੱਗਦਾ ਹੈ ਜੇ ਤਾਂ ਕਿਸੇ ਨੇ ਜ਼ਮੀਨ ਵਾਹੀ ਹੋਵੇ ਉਹ ਤੇ ਠੀਕ ਹੈ ਉਹਨਾਂ ਚੌਧਰੀਆਂ ਦਾ ਹਾਲਾ ਭਰਦੇ ਹੀ ਨੇ ਪਰ ਜਿਹਨੇ ਜ਼ਮੀਨ ਵਾਹੀ ਹੀ ਨਹੀਂ ਤੇ ਜੇ ਕੋਈ ਉਹਨੂੰ ਆਖੇ ਤੈਨੂੰ ਤੇ ਹਾਲਾ ਭਰਨਾ ਪਵੇਗਾ ਇਹ ਤੇ ਸਰਾਸਰ ਧੱਕਾ ਹੈ ਇਸੇ ਤਰ੍ਹਾਂ ਜਿਹੜੇ ਇਹ ਪੰਜੇ ਵਿਕਾਰ ਨੇ ਕਾਮ ਕ੍ਰੋਧ ਆਦਿਕ ਮੈਂ ਇਹਨਾਂ ਦੀ ਜਿਮੀ ਧਰਤੀ ਵਾਹੀ ਨਹੀਂ ਹੈ ਇਹਦਾ ਮਤਲਬ ਇਹ ਹੈ ਮੈਂ ਇਹਨਾਂ ਦੇ ਅਧੀਨ ਹੋ ਕੇ ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਐਸਾ ਦੇਣ ਦੁਖਾਲਾ ਪਰ ਬਈ ਐਵੇਂ ਤਾਂ ਇਹਨਾਂ ਦਾ ਹਾਲਾ ਦੇਣਾ ਮਾਮਲਾ ਭਰਨਾ ਜੁਰਮਾਨਾ ਭਰਨਾ ਬੜਾ ਔਖਾ ਲੱਗਦਾ ਹੈ ਤੇ ਜਾਂ ਇਹਦਾ ਕੁਛ ਪਰਾਚੀਨ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਐਸਾ ਦੇਣ ਦੁਖਾਲਾ ਇਹ ਮੈਨੂੰ ਐਸਾ ਵੀ ਦੁਖਾਲਾ ਦਾ ਅਰਥ ਵੀ ਦੁੱਖ ਦਾ ਘਰ ਬਹੁਤਾ ਦੁੱਖ ਦਿੰਦੇ ਨੇ ਤੇ ਪਰ ਮੈਂ ਇਸ ਤੋਂ ਪਰੇਸ਼ਾਨ ਹੋ ਗਿਆ ਹਾਂ
ਹਰ ਕੇ ਲੋਗਾ ਮੋਕੋ ਨੀ ਦਸੈ ਪਟਵਾਰੀ ਉਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿਨਹੋ ਲਿਆ ਉਭਾਰੀ ਰਹਾਓ
ਲੋ ਭਗਤ ਜੀ ਫਰਮਾਉਂਦੇ ਨੇ ਵੀ ਐ ਵਾਹਿਗੁਰੂ ਦੇ ਲੋਗੋ ਸੰਤ ਜਨੋ ਮੈਨੂੰ ਇਹ ਜਿਹੜਾ ਪਟਵਾਰੀ ਜਮਰਾਜ ਹੈ ਮੌਤ ਦਾ ਫਰਿਸ਼ਤਾ ਹੈ ਹਮੇਸ਼ਾ ਡੰਗਦਾ ਹੈ ਚੋਭਾਂ ਲਾਉਂਦਾ ਹੈ ਮੈਂ ਬਾਹਾਂ ਉਪਰ ਕਰਕੇ ਤੇ ਹਾਲ ਦੁਹਾਈ ਪਾਈ ਤੇ ਜਾ ਕੇ ਗੁਰੂ ਪਾਸ ਫਰਿਆਦ ਕੀਤੀ ਗੁਰੂ ਇਸ ਰੱਬੀ ਦਰਗਾਹ ਦੇ ਮਾਲਕ ਨੇ ਤਿੰਨਹੋਂ ਲਿਆ ਉਬਾਰੀ ਜਦੋਂ ਮੈਂ ਬਾਹਾਂ ਉਪਰ ਕਰਕੇ ਸਤਿਗੁਰੂ ਦੇ ਪਾਸ ਜਾ ਕੇ ਬੌੜੀ ਕੀਤੀ ਤਾਂ ਸਤਿਗੁਰੂ ਨੇ ਕਿਰਪਾ ਕੀਤੀ ਮੈਨੂੰ ਉਸ ਮੌਤ ਦੇ ਡਰ ਤੋਂ ਬਚਾ ਲਿਆ
ਨੋ ਡਾਡੀ ਦਸ ਮੁਸੰਫ ਧਾਵੈ ਰਈਅਤ ਬਸਨ ਨਾ ਦੇਹੀ
ਇਹ ਮੁਨਸਫ ਪਾਠ ਹੈ ਮੁਨਸੰਫ ਨਹੀਂ ਮੁਨਸਫ ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਨੇ ਨੋ ਡਾਡੀ ਦਸ ਮੁਨਸਫ ਧਾਵੈ ਹੈ ਰਈਅਤ ਬਸਨ ਨਾ ਦੇਹੀ ਨੋ ਡਾਂਡੀ ਡਾਡੀ ਦਾ ਅਰਥ ਹੈ ਇਹ ਡਾਂਡੀ ਸ਼ਬਦ ਤੋਂ ਡਾਡੀ ਸ਼ਬਦ ਇੱਥੇ ਹੋਂਦ ਵਿੱਚ ਆਇਆ ਹੈ ਡਾਂਡੀ ਦਾ ਅਰਥ ਹੈ ਵੀ ਜਿਹੜੇ ਜਰੀਬ ਕਸ਼ ਹੁੰਦੇ ਨੇ ਕਿਉਂਕਿ ਜਦੋਂ ਜ਼ਮੀਨ ਦੀ ਮਿਣਤੀ ਕਰਦੇ ਹਨ ਇੱਕ ਜੰਜੀਰ ਹੁੰਦੀ ਹੈ ਜਾਂ ਜ਼ਰੀਬ ਉਸ ਨੂੰ ਕਹਿੰਦੇ ਨੇ ਉਹਦੇ ਨਾਲ ਫਿਰ ਉਹ ਅੱਗੇ ਮਿਣਤੀ ਕੀਤੀ ਜਾਂਦੀ ਹੈ ਨੌ ਡਾਂਡੀ ਨੌ ਤਾਂ ਡਾਂਡੀ ਦਾ ਅਰਥ ਹੈ ਉਹ ਜਰੀਬ ਕਸ਼ ਨੇ ਤੇ ਦਸ ਮੁਨਸਫ ਧਾਵੈ ਉਹਨਾਂ ਦੇ ਨਾਲ ਜਿਹੜੇ ਦਸ ਮੁਨਸਫ ਦਾ ਅਰਥ ਹੈ ਇਨਸਾਫ ਕਰਨ ਵਾਲੇ ਨਿਆਂ ਕਰਨ ਵਾਲੇ ਜਿਵੇਂ ਕੋਈ ਪਿੰਡ ਦੇ ਪਤਵੰਤੇ ਉਹ ਵੀ ਨਾਲ ਖਲੋਂਦੇ ਨੇ ਦੇਖਦੇ ਨੇ ਵੀ ਹਾਂ ਇਹ ਜ਼ਮੀਨ ਪੂਰੀ ਹੈ ਜਾਂ ਨਹੀਂ ਜਦੋਂ ਪਟਵਾਰੀ ਜਾਂ ਕੋਈ ਕੰਨਗੋ ਜ਼ਮੀਨ ਦੀ ਮਿਣਤੀ ਕਰਨ ਆਉਂਦਾ ਹੋਰ ਪਿੰਡ ਦੇ ਸਿਆਣੇ ਬੰਦੇ ਵੀ ਉਹਦੇ ਨਾਲ ਖੜੇ ਹੁੰਦੇ ਨੇ ਜਿਹੜੇ ਨਿਆਂ ਕਰਦੇ ਨੇ ਵੀ ਹਾਂ ਇਹ ਪੂਰੀ ਹੀ ਜ਼ਮੀਨ ਹੈ ਜਾਂ ਘੱਟ ਵੱਧ ਹੈ ਲੋ ਇੱਥੇ ਭਗਤ ਜੀ ਕਹਿੰਦੇ ਨੇ ਜਿਹੜੀਆਂ ਨੌ ਗੋਲਕਾਂ ਨੇ ਸਾਡੇ ਸਰੀਰ ਦੀਆਂ ਇਹ ਮਾਨੋ ਨੌ ਜਰੀਬ ਕਸ਼ ਨੇ ਤੇ ਜਿਹੜੇ ਦਸ ਇੰਦਰੀਏ ਨੇ ਪੰਜ ਗਿਆਨ ਇੰਦਰੀਏ ਪੰਜ ਕਰਮ ਇੰਦਰੀਏ ਇਹ ਮੁਨਸਫ ਦਾ ਅਰਥ ਹੈ ਬਈ ਇਹ ਨਿਆਂਕਾਰ ਇਨਸਾਫ ਪਸੰਦ ਇਹ ਉਹਨਾਂ ਦੇ ਸਾਥੀ ਇਧਰ ਉਧਰ ਨਾਲ ਹੀ ਦੌੜਦੇ ਨੇ ਜਿੱਥੇ ਵੀ ਧਰਤੀ ਦੀ ਮਿਣਤੀ ਹੁੰਦੀ ਹੈ ਵੀ ਇਹ ਜਰੀਬ ਕਸ਼ਾਂ ਦੇ ਨਾਲ ਇਹ ਨੌ ਗੋਲਕਾਂ ਦੇ ਨਾਲ ਦਸ ਇੰਦਰੀਏ ਵੀ ਨਾਲ ਹੀ ਦੌੜਦੇ ਹਨ ਰਈਅਤ ਬਸਨ ਨਾ ਦੇਹੀ ਪਰ ਇਹ ਪਰਜਾ ਨੂੰ ਵਸਣ ਨਹੀਂ ਦਿੰਦੇ ਇਹਦਾ ਮਤਲਬ ਇਹ ਹੈ ਵੀ ਸਾਡੇ ਸਰੀਰ ਦੇ ਅੰਦਰ ਅਸੀਂ ਚਾਹੁੰਦੇ ਹਾਂ ਚੰਗੇ ਗੁਣ ਆ ਜਾਣ ਪਰ ਇਹ ਚੰਗੇ ਗੁਣਾਂ ਦੀ ਪਰਜਾ ਨੂੰ ਵਸਣ ਹੀ ਨਹੀਂ ਦਿੰਦੇ
ਡੋਰੀ ਪੂਰੀ ਮਾਪੈ ਨਾਹੀ ਬੋ ਬਿਸਟਾਲਾ ਲੇਹੀ
ਲੋ ਭਗਤ ਜੀ ਫਰਮਾਉਂਦੇ ਨੇ ਵੀ ਇਹ ਜਿਹੜੇ ਸਰਦਾਰ ਵੀ ਨੇ ਨਾਲ ਹੀ ਪਟਵਾਰੀ ਰਲਿਆ ਹੋਇਆ ਹੈ ਤੇ ਨਾਲ ਹੀ ਜਰੀਬ ਕਸ਼ ਤੇ ਨਾਲ ਹੀ ਜਿਹੜੇ ਹੋਰ ਖਾਣ ਪੀਣ ਵਾਲੇ ਉਹਨਾਂ ਦੇ ਕੋਈ ਖੁਸ਼ਾਮਤੀ ਲੋਕ ਹਨ ਡੋਰੀ ਪੂਰੀ ਮਾਪੈ ਨਾਹੀ ਉਹ ਡੋਰੀ ਨੂੰ ਪੂਰੀ ਮਿਣਦੇ ਹੀ ਨਹੀਂ ਭਾਵ ਉਹ ਜਾਣ ਬੁੱਝ ਕੇ ਉਹਦੇ ਵਿੱਚ ਕੋਈ ਨਾ ਕੋਈ ਘਾਟਾ ਵਾਧਾ ਕਰ ਦਿੰਦੇ ਨੇ ਕਿਉਂਕਿ ਜੇ ਪਟਵਾਰੀਆਂ ਨੂੰ ਰਿਸ਼ਵਤ ਨਾ ਮਿਲੇ ਤੇ ਦੂਜਿਆਂ ਨੂੰ ਵੀ ਉਹਨਾਂ ਨੂੰ ਕੁਛ ਚਾਹ ਪਾਣੀ ਨਾ ਮਿਲੇ ਤੇ ਫਿਰ ਉਹ ਖਰਾਬ ਕਰਦੇ ਲੋਕਾਂ ਨੂੰ ਡੋਰੀ ਪੂਰੀ ਮਾਪਹਿ ਨਾਈ ਭਗਤ ਜੀ ਕਹਿੰਦੇ ਨੇ ਉਹ ਇਸ ਡੋਰੀ ਨੂੰ ਪੂਰੀ ਮਿਣਦੇ ਹੀ ਨਹੀਂ ਭਾਵ ਹਮੇਸ਼ਾ ਮੇਰਾ ਨੁਕਸਾਨ ਕਰਦੇ ਹਨ ਤੇ ਜੇ ਮੈਂ ਉਹਨਾਂ ਨੂੰ ਆਖਦਾ ਹਾਂ ਵੀ ਮੇਰੀ ਜ਼ਮੀਨ ਘੱਟ ਕਿਉਂ ਹੋ ਗਈ ਹੈ ਤੇ ਮੇਰੀ ਜ਼ਮੀਨ ਪੂਰੀ ਕਰੋ ਬਹੁ ਬਿਸਟਾਲਾ ਲਹੀ। ਬਿਸਟਾਲਾ ਦਾ ਅਰਥ ਹੈ ਵੱਡੀ। ਫਿਰ ਉਹ ਬਹੁਤ ਹੀ ਵੱਡੀ ਲੈਂਦੇ ਨੇ, ਰਿਸ਼ਵਤ ਲੈਂਦੇ ਨੇ, ਕਹਿੰਦੇ ਸ਼ਰਾਬ ਦੀਆਂ ਪੇਟੀਆਂ ਲੈ ਕੇ ਆਓ, ਇੰਨੀ ਮਾਇਆ ਦਿਓ, ਆਹ ਕਰੋ, ਆਹ ਕਰੋ। ਇਸ ਤਰ੍ਹਾਂ ਇਹ ਮੇਰੇ ਨਾਲ ਬਹੁਤ ਧੱਕਾ ਕਰਦੇ ਨੇ। ਇਹ ਜਿਹੜੀਆਂ 9 ਗੋਲਕਾਂ ਨੇ, 10 ਇੰਦਰੀਏ ਨੇ, ਤੇ ਇਹ ਵੀ ਡੋਰੀ ਨੂੰ ਪੂਰੀ ਮਿਣਦੇ ਨਹੀਂ ਹਨ। ਭਾਵ ਇਹ ਮੇਰੇ ਨਾਲ ਕੋਈ ਇਨਸਾਫ ਨਹੀਂ ਕਰਦੇ। ਤੇ ਜੇ ਮੈਂ ਇਹਨਾਂ ਨੂੰ ਕੋਈ ਇਨਸਾਫ ਦੀ ਗੱਲ ਆਖਦਾ ਹਾਂ, ਬਹੁ ਬਿਸਟਾਲਾ ਲਈ, ਫਿਰ ਇਹ ਬਹੁਤ ਹੀ ਵੱਡੀ ਬਹੁਤ ਹੀ ਰਿਸ਼ਵਤ ਮੇਰੇ ਕੋਲੋਂ ਲੈਂਦੇ ਹਨ।
72 ਕਾਰਿਕ ਪੁਰਖ ਸਮਾਇਆ ਉਨ ਦੀਆ ਨਾਮ ਲਿਖਾਈ।
ਲੋ ਅਖੀਰ ਤੇ ਕੀ ਹੋਇਆ ਬਈ, ਮੈਂ ਸਤਿਗੁਰੂ ਦੇ ਪਾਸ ਜਿਹੜੀ ਪੁਕਾਰ ਕੀਤੀ ਸੀ ਤੇ ਫਿਰ ਸਤਿਗੁਰੂ ਨੇ ਮੇਰੀ ਮਦਦ ਕੀਤੀ। ਕੀ ਮਦਦ ਕੀਤੀ? 72 ਕਾਰਿਕ ਪੁਰਖ ਸਮਾਇਆ, ਇਹ 72 ਕੋਠੀਆਂ ਵਾਲੇ ਸਾਡੇ ਸਰੀਰ ਰੂਪੀ ਘਰ ਦੇ ਵਿੱਚ ਇੱਕ ਪੁਰਖ, ਅਕਾਲ ਪੁਰਖ ਵਾਹਿਗੁਰੂ ਸਮਾਰਿਆ ਹੈ। ਭਾਵ ਸਾਡੇ ਸਰੀਰ ਵਿੱਚ ਇਹ ਸਰੀਰ ਦੀਆਂ 72 ਕੋਠੜੀਆਂ ਨੇ। ਇਹ ਕੋਈ ਪੁਰਾਣਾ ਹਿਸਾਬ ਕਿਤਾਬ ਹੈਗਾ ਯੁਗੀਆਂ ਦਾ ਵੀ ਸਾਡੇ ਸਰੀਰ ਵਿੱਚ ਉਹ 72 ਮੋਟੀਆਂ ਨਾੜੀਆਂ ਨੇ ਜਿਨ੍ਹਾਂ ਨੂੰ 72 ਘਰ ਜਾਂ ਕੋਠੜੀਆਂ ਕਹਿੰਦੇ ਨੇ। ਉਹ 72 ਘਰਾਂ ਵਾਲੇ, 72 ਕੋਠੜੀਆਂ ਵਾਲੇ ਸਾਡੇ ਸਰੀਰ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਮਾਇਆ ਹੋਇਆ ਹੈ। ਉਨ ਦੀਆ ਨਾਮ ਲਿਖਾਈ ਬਈ, ਉਹ ਸਤਿਗੁਰੂ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸ ਸਾਡਾ ਨਾਮ ਲਿਖਵਾ ਦਿੱਤਾ। ਭਾਵ ਸਤਿਗੁਰੂ ਨੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਾਡੀ ਸਿਫਾਰਿਸ਼ ਕਰ ਦਿੱਤੀ ਬਈ ਇਹ ਸਾਡਾ ਗੁਰਸਿੱਖ ਹੈ, ਇਹ ਸਾਡਾ ਪ੍ਰੇਮੀ ਹੈ, ਇਹ ਸਾਡਾ ਸ਼ਰਧਾਲੂ, ਇਹਦਾ ਖਿਆਲ ਰੱਖਣਾ।
ਧਰਮ ਰਾਏ ਕਾ ਦਫ਼ਤਰ ਛੋਟਿਆ ਬਾਕੀ ਰਿਜਮ ਨਾ ਕਾਈ।
ਲੋ ਜਦੋਂ ਫਿਰ ਸਤਿਗੁਰੂ ਨੇ ਸਿਫਾਰਿਸ਼ ਕੀਤੀ ਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਾਡੀ ਕੀਤੀ ਅਰਦਾਸ ਪ੍ਰਵਾਨ ਹੋਈ ਤੇ ਫਿਰ ਵਾਹਿਗੁਰੂ ਨੇ ਸਾਰਾ ਲੇਖਾ ਪਤਾ ਹੀ ਮੁਕਾ ਦਿੱਤਾ। ਫਿਰ ਜਦੋਂ ਧਰਮਰਾਜ ਦਾ ਦਫ਼ਤਰ ਸੋਧਿਆ ਗਿਆ, ਕਿਉਂਕਿ ਜੀਵ ਧਰਮਰਾਜ ਦੇ ਕੋਲ ਜਾਂਦਾ ਨਾ, ਧਰਮਰਾਜ ਨੂੰ ਪਟਵਾਰੀ ਕਿਹਾ। ਧਰਮਰਾਜ ਦਾ ਦਫ਼ਤਰ ਸੋਧਿਆ, ਜਦੋਂ ਪਟਵਾਰੀ ਧਰਮਰਾਜ ਦਾ ਜਾ ਕੇ ਦਫ਼ਤਰ ਸੋਧਿਆ ਵੇਖਿਆ, ਬਾਕੀ ਰਿਸ਼ਮ ਨਾ ਕਾਈ, ਉੱਥੇ ਬਾਕੀ ਬਕਾਇਆ ਰਿਸ਼ਮ ਦਾ ਅਰਥ ਰਤਾ, ਪਰ ਵੀ ਉੱਥੇ ਕੁਝ ਨਾ ਨਿਕਲਿਆ। ਕੋਈ ਹਾਲਾ, ਕੋਈ ਮਾਮਲਾ, ਕੋਈ ਜੁਰਮਾਨਾ, ਉੱਥੇ ਕੁਛ ਨਹੀਂ ਨਿਕਲਿਆ, ਕਿਉਂਕਿ ਜਦੋਂ ਸਤਿਗੁਰੂ ਨੇ ਸਿਫਾਰਿਸ਼ ਕਰ ਦਿੱਤੀ ਤੇ ਵਾਹਿਗੁਰੂ ਪਰਮੇਸ਼ਰ ਨੇ ਸਾਰਾ ਹਿਸਾਬ ਕਿਤਾਬ ਹੀ ਮੁਕਾ ਦਿੱਤਾ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ, ਐਸੀ ਇਹ ਅਵਸਥਾ ਪ੍ਰਾਪਤ ਹੋ ਗਈ। ਬਾਕੀ ਰਿਸ਼ਮ ਨਾ ਕਾਈ, ਰਿਸ਼ਮ ਦਾ ਅਰਥ ਹੈ ਵੀ ਰਥਾ, ਪਰ ਵੀ ਉੱਥੇ ਬਾਕੀ ਕੁਛ ਨਾ ਨਿਕਲੇ। ਭਾਵ ਸਾਰਾ ਹਿਸਾਬ ਕਿਤਾਬ ਕਲੀਅਰ ਹੋ ਗਿਆ।
ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ।
ਲੋ ਭਗਤ ਜੀ ਫਰਮਾਉਂਦੇ ਨੇ ਪਾਏ, ਸੰਤਾਂ ਨੂੰ ਮਤ ਕੋਈ ਨਿੰਦੋ, ਭਾਵ ਸੰਤਾਂ ਦੀ, ਮਹਾਂਪੁਰਖਾਂ ਦੀ ਕਦੇ ਭੁੱਲ ਕੇ ਵੀ ਸਾਨੂੰ ਨਿੰਦਿਆ ਨਹੀਂ ਕਰਨੀ ਚਾਹੀਦੀ, ਬਲਕਿ ਸਤਿਗੁਰੂ ਦਾ ਤਾਂ ਇਹ ਵੀ ਹੁਕਮ ਹੈ, ਨਿੰਦਾ ਭਲੀ ਕਿਸੇ ਕੀ ਨਾਹੀਂ। ਮਨਮੁਖ ਮੁਗਦ ਕਰਨ ਮੂੰਹ ਕਾਲੇ, ਤਿਨਾਂ ਨਿੰਦਕਾਂ ਨਰਕੇ ਕੋਰ ਪਵਨ। ਨਿੰਦਿਆ ਤੇ ਕਿਸੇ ਦੀ ਵੀ ਚੰਗੀ ਨਹੀਂ, ਪਰ ਫਿਰ ਮਹਾਂਪੁਰਖਾਂ ਦੀ ਨਿੰਦਿਆ ਉਹ ਤੇ ਹੋਰ ਵੀ ਬਹੁਤ ਮਾੜੀ ਹੁੰਦੀ ਹੈ। ਇਸੇ ਲਈ ਭਾਈ ਸੰਤਾਂ ਨੂੰ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ, ਕਿਉਂਕਿ ਸੰਤ ਰਾਮ ਪਰਮੇਸ਼ਰ ਦੋਵੇਂ ਇੱਕ ਰੂਪ ਹਨ।
ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਬਿਬੇਕੋ।
ਭਗਤ ਕਬੀਰ ਜੀ ਫਰਮਾਉਂਦੇ ਨੇ ਭਾਈ, ਮੈਂ ਹੁਣ ਉਹ ਗੁਰੂ ਪ੍ਰਾਪਤ ਕਰ ਲਿਆ ਹੈ, ਜਾ ਕਾ ਨਾਉ ਬਿਬੇਕੋ, ਜਿਸਦਾ ਨਾਮ ਬਿਬੇਕੋ ਗਿਆਨ ਗੁਰੂ ਹੈ। ਬਿਬੇਕੋ ਦਾ ਅਰਥ ਹੈ ਗਿਆਨ, ਵੀ ਜਿਸ ਗੁਰੂ ਦਾ ਨਾਮ ਵੀ ਮੈਂ ਉਹ ਗੁਰੂ ਪ੍ਰਾਪਤ ਕੀਤਾ ਹੈ ਜਿਸਦਾ ਨਾਮ ਗਿਆਨ ਗੁਰੂ ਹੈ, ਅਥਵਾ ਮੈਂ ਉਹ ਗੁਰੂ ਪ੍ਰਾਪਤ ਕੀਤਾ ਹੈ ਜਿਸਦਾ ਨਾਮ ਬਿਬੇਕੋ, ਜਿਸਦਾ ਨਾਮ ਬਿਬੇਕ ਦਾ ਅਰਥ ਹੈ ਜੀਵਿਸ਼ ਦੀ ਏਕਤਾ ਦੇ ਗਿਆਨ ਨੂੰ ਬਖਸ਼ਿਸ਼ ਕਰਨ ਵਾਲਾ। ਮੈਂ ਉਸ ਗੁਰੂ ਨੂੰ ਪ੍ਰਾਪਤ ਕੀਤਾ ਹੈ। ਬਿਬੇਕੋ ਬਿਬ ਕਹਿੰਦੇ ਨੇ ਦੋ ਨੂੰ, ਤੇ ਇੱਕ ਜਿਹੜਾ ਦੋਹਾਂ ਤੋਂ ਇੱਕ ਕਰ ਦੇਵੇ, ਭਾਵ ਜੀਵਿਸ਼ ਦੀ ਏਕਤਾ ਦਾ ਗਿਆਨ ਦੇਣ ਵਾਲਾ ਗੁਰੂ ਦਾ ਨਾਮ ਹੈ।
ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਹਿ ਕੀ ਸਾਰ ਸੁਆਗਨ ਜਾਣੈ, ਤਜ ਅਭਿਮਾਨ ਸੁਖਰਲੀਆ ਮਾਨੈ।
ਲੋ ਹੁਣ ਪਿੱਛੇ ਭਗਤ ਕਬੀਰ ਜੀ ਦੀ ਬਾਣੀ ਦੀ ਵਿਚਾਰ ਸੰਪੂਰਨ ਹੋਈ ਹੈ। ਹੁਣ ਅੱਗੇ ਰਾਗ ਸੂਹੀ ਦੇ ਅੰਦਰ ਬਾਣੀ ਸ਼੍ਰੀ ਰਵਿਦਾਸ ਜੀਓ ਕੀ ਬਾਣੀ ਸ਼੍ਰੋਮਣੀ ਭਗਤ ਰਵਿਦਾਸ ਜੀ ਦੀ ਆਰੰਭ ਹੋ ਰਹੀ ਹੈ। ਸ਼ੁਰੂ ਦੇ ਵਿੱਚ ਮੰਗਲਾਚਰਨ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਹੈ। ਹੁਣ ਭਗਤ ਰਵਿਦਾਸ ਜੀ ਅੱਗੇ ਤਿੰਨ ਸ਼ਬਦ ਉਚਾਰਨ ਕਰਦੇ ਹਨ, ਰਹਾਉ ਦੀਆਂ ਪੰਕਤੀਆਂ ਹਨ। ਸੋ ਕਥ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਰਹਾਉ ਇੱਕ ਸੁਹਾਗਣ ਦੇ ਰੂਪਕ ਦੇ ਵਿੱਚ, ਸੁਹਾਗਣ ਤੇ ਦੁਹਾਗਣ ਦੇ ਰੂਪਕ ਦੇ ਵਿੱਚ ਗੁਰਮੁਖਾਂ ਤੇ ਮਨਮੁਖਾਂ ਦੀ ਅਵਸਥਾ ਦਾ ਨਿਰਣਾ ਕੀਤਾ ਗਿਆ ਹੈ। ਸੋ ਕਥ ਜਾਣੈ ਪੀਰ ਪਰਾਈ, ਬਈ ਉਹ ਆਦਮੀ ਪਰਾਈ ਪੀੜਾ ਨੂੰ ਕਿੱਥੇ ਜਾਣ ਸਕਦਾ ਹੈ, ਨਹੀਂ ਜਾਣ ਸਕਦਾ। ਜਾ ਕੇ ਅੰਤਰ ਦਰਦ ਨਾ ਪਾਈ, ਜਿਹਦੇ ਅੰਦਰ ਕੋਈ ਦੁੱਖ ਤਕਲੀਫ ਰੱਬ ਨੇ ਪਾਈ ਹੀ ਨਹੀਂ, ਉਹ ਕਿਸੇ ਦੀ ਪੀੜਾ ਨੂੰ ਕਿਵੇਂ ਜਾਣ ਸਕਦਾ। ਖਾਸ ਕਰਕੇ ਜਿਹੜੀ ਵਿਛੋੜੇ ਦੀ ਪੀੜਾ ਹੈ, ਉਹਨੂੰ ਉਹੀ ਜਾਣ ਸਕਦਾ ਹੈ ਜਿਸ ਨੂੰ ਉਹ ਪੀੜਾ ਲੱਗੀ ਹੋਵੇ, ਨਹੀਂ ਹੋਰ ਕੋਈ ਦੂਸਰਾ ਆਦਮੀ ਉਸ ਪੀੜਾ ਨੂੰ ਨਹੀਂ ਜਾਣ ਸਕਦਾ। ਲੋ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਸਹਿ ਕੀ ਸਾਰ ਸੁਹਾਗਨ ਜਾਣੈ ਤਜ ਅਭਿਮਾਨ ਸੁਖਰ ਲਿਆ ਮਾਨੈ।
ਭਗਤ ਰਵਿਦਾਸ ਜੀ ਫਰਮਾਉਂਦੇ ਨੇ ਜਿਹੜੀ ਸੁਹਾਗਣ ਇਸਤਰੀ ਹੈ, ਸੁਹਾਗਣ ਬਾਰੇ ਪਿੱਛੇ ਆਖਿਆ ਸੀ, ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਤਰ ਸੱਚ ਮੁਖ ਉਜਲਾ ਖਸਮੈ ਮਾਹੀ ਸਮਾਹੀ। ਜਿਹੜੀ ਸੁਹਾਗਣ ਇਸਤਰੀ ਹੈ, ਉਹੀ ਅਸੀਂ ਪਤੀ ਪਰਮੇਸ਼ਰ ਦੀ ਸਾਰ ਨੂੰ ਜਾਣਦੀ ਹੈ। ਇਸੇ ਤਰ੍ਹਾਂ ਸੁਹਾਗਣ ਤੋਂ ਮੁਰਾਦ ਹੈ ਜਿਹੜੀ ਗੁਰਮੁਖ ਰੂਹ ਹੈ, ਪ੍ਰਭੂ ਦੇ ਪਿਆਰ ਵਾਲੀ। ਸਹਿ ਕੀ ਸਾਰ ਸੁਹਾਗਣ ਜਾਣੈ, ਉਹ ਸੁਹਾਗਣ ਪ੍ਰਭੂ ਦੇ ਪਿਆਰ ਵਾਲੀ ਜਿਹੜੀ ਗੁਰਮੁਖ ਰੂਹ ਹੈ, ਉਹੀ ਅਸਲੀ ਉਸ ਪਰਮੇਸ਼ਰ ਪਤੀ ਦੀ ਖਬਰ ਸਾਰ ਨੂੰ ਜਾਣਦੀ ਹੈ। ਤਾਜ ਅਵਮਾਨ ਸੁਖ ਰਲੀਆ ਮਾਨੈ, ਉਹ ਆਪਣਾ ਤਨ ਦਾ ਤਾਨ ਮਨ ਦਾ ਮਾਨ ਹਰ ਕਿਸਮ ਦਾ ਹੰਕਾਰ ਛੱਡ ਕੇ ਸੁਖ ਰਲੀਆ ਮਾਨੈ, ਵੀ ਉਹ ਬੜੇ ਸੁਖ ਤੇ ਰਲੀਆਂ ਖੁਸ਼ੀਆਂ ਨੂੰ ਮਾਣਦੀ ਹੈ। ਭਾਵ ਸੁਹਾਗਣ ਇਸਤਰੀ ਹਰ ਕਿਸਮ ਦਾ ਹੰਕਾਰ ਛੱਡ ਕੇ ਸੁਖ ਰਲੀਆ ਮਾਨੈ, ਵੀ ਉਹ ਹਮੇਸ਼ਾ ਉਹ ਰੰਗ ਰਲੀਆਂ ਨੂੰ ਮਾਣਦੀ ਹੈ।